ਦੂਸਰਾ ਨਿੱਕੀਆਂ ਜਿੰਦਾਂ ਸਨ, ਉਮਰ ਛੋਟੀ ਸੀ, ਇਤਨੀ ਛੋਟੀ ਉਮਰ ਵਿੱਚ ਸਿਦਕ ਕਿਵੇਂ ਆ ਗਿਆ, ਇਹ ਸਿਦਕੀ ਕਿਵੇਂ ਬਣ ਗਏ? ਆਖੋ ਵਾਹਿਗੁਰੂ। ਇਸ ਤਰ੍ਹਾਂ ਅਨੁਭਵ ਹੁੰਦਾ ਹੈ, ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹੇ, ਭੱਟਾਂ ਦੇ ਸਵਈਆਂ ਵਿੱਚ ਜਦੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਵਾਲੀ ਗੱਲ ਕਹੀ, ਭਾਵ ਤੁਸੀਂ ਜਨਮ ਤੋਂ ਹੀ ਬ੍ਰਹਮ ਗਿਆਨੀ ਹੋ। ਸਵਾਲ ਕਰਨ ਵਾਲੇ ਉਦੋਂ ਵੀ ਸਵਾਲ ਕਰਦੇ ਨੇ, ਕੋਈ ਜਨਮ ਤੋਂ ਬ੍ਰਹਮ ਗਿਆਨੀ ਕਿਵੇਂ? ਕੋਈ ਜਨਮ ਤੋਂ ਹੀ ਬ੍ਰਹਮ ਦੀ ਪਹਿਚਾਣ ਕਰਨ ਵਾਲਾ ਕਿਵੇਂ? ਤਾਂ ਸਵਾਲ ਦਾ ਜਵਾਬ ਇਸ ਤਰ੍ਹਾਂ ਹੈ, ਜਿਵੇਂ ਸਾਡੇ ਘਰ ਬੱਚੇ ਜਨਮ ਲੈਂਦੇ ਨੇ, ਸਭ ਤੋਂ ਪਹਿਲਾਂ ਉਹ ਸੁਣਦੇ ਨੇ, ਬੋਲਦੇ ਨੇ। ਮਨੁੱਖੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ। ਜੋ ਤੁਸੀਂ ਸੁਣਾਉਂਦੇ ਹੋ, ਹਿੰਦੀ ਸੁਣਾਉਂਦੇ ਹੋ, ਪੰਜਾਬੀ ਸੁਣਾਉਂਦੇ ਹੋ, ਅੰਗਰੇਜ਼ੀ ਸੁਣਾਉਂਦੇ ਹੋ, ਚੰਗਾ ਸੁਣਾਉਂਦੇ ਹੋ, ਮਾੜਾ ਸੁਣਾਉਂਦੇ ਹੋ, ਉਹ ਸੁਣਦੇ ਨੇ। ਜਦੋਂ ਬੋਲਣ ਲੱਗਦੇ ਨੇ ਉਹੀ ਕੁਛ ਬੋਲਦੇ ਨੇ ਜੋ ਕੁਛ ਸੁਣਿਆ ਹੁੰਦਾ। ਉਹਨਾਂ ਦੇ ਅੰਦਰ ਉਹੀ ਕੁਝ ਵਸ ਜਾਂਦਾ ਜੋ ਕੁਛ ਸੁਣਿਆ ਹੁੰਦਾ। ਮਨੁੱਖੀ ਸਮਝ ਦਾ ਪਹਿਲਾ ਸੂਤਰ ਹੈ ਸੁਣਨਾ। ਜੇ ਅਗਰ ਸਾਡੇ ਬੱਚੇ ਜੋ ਕੁਛ ਸੁਣਦੇ ਨੇ, ਜੋ ਸਮਾਜ ਸੁਣਾਉਂਦਾ, ਪਰਿਵਾਰ ਸੁਣਾਉਂਦਾ, ਜੋ ਬੋਲੀ ਸੁਣਾਉਂਦਾ, ਉਹ ਕੁਝ ਸੁਣ ਕੇ ਉਹੀ ਕੁਛ ਬੋਲਦੇ ਨੇ, ਫਿਰ ਸਮਝ ਆਉਂਦੀ ਹੈ ਬਾਲਕ ਅਵਸਥਾ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਬੈਠਦੇ ਹੋਣਗੇ, ਪਿਆਰ ਲੈਂਦੇ ਹੋਣਗੇ, ਜੋ ਰਿਸ਼ਤੇ ਵਿੱਚ ਨਾਨਾ ਜੀ ਵੀ ਨੇ, ਉੱਥੇ ਤਾਂ ਫਿਰ ਬ੍ਰਹਮ ਦੀਆਂ ਗੱਲਾਂ ਹੀ ਸੁਣਦੇ ਹੋਣਗੇ। ਬ੍ਰਹਮ ਗਿਆਨ ਦੀ ਵਿਚਾਰ ਹੀ ਸੁਣਦੇ ਹੋਣਗੇ। ਜੇ ਗੁਰੂ ਰਾਮਦਾਸ ਜੀ ਦੀ ਗੋਦ ਪ੍ਰਾਪਤ ਕਰਦੇ ਹੋਣਗੇ, ਰਿਸ਼ਤੇ 'ਚ ਪਿਤਾ ਜੀ ਨੇ, ਉੱਥੇ ਵੀ ਬ੍ਰਹਮ ਗਿਆਨ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ। ਹੋਰ ਕੁਛ ਨਹੀਂ, ਬ੍ਰਹਮ ਗਿਆਨ ਤੋਂ ਬਿਨਾਂ ਹੋਰ ਕੁਛ ਨਹੀਂ। ਜੇ ਅਗਰ ਮਾਤਾ ਭਾਨੀ ਜੀ ਦੀ ਗੋਦ 'ਚ ਉਹਨਾਂ ਦੀਆਂ ਲੋਰੀਆਂ ਸੁਣੀਆਂ ਹੋਣਗੀਆਂ, ਜਿਨ੍ਹਾਂ ਨੂੰ ਮਾਣ ਮਿਲਿਆ ਧੰਨ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਹੋਣ ਦਾ, ਧੰਨ ਗੁਰੂ ਰਾਮਦਾਸ ਜੀ ਦੀ ਸੁਪਤਨੀ ਹੋਣ ਦਾ, ਧੰਨ ਗੁਰੂ ਅਰਜਨ ਦੇਵ ਜੀ ਦੀ ਮਾਤਾ ਹੋਣ ਦਾ, ਉਹਨਾਂ ਦੀਆਂ ਲੋਰੀਆਂ ਕੈਸੀਆਂ ਹੋਣਗੀਆਂ? ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਬ੍ਰਹਮ ਗਿਆਨ ਦੀਆਂ ਗੱਲਾਂ, ਜਿਸ ਬਾਲਕ ਅਵਸਥਾ ਵਿੱਚ ਬ੍ਰਹਮ ਗਿਆਨ ਤੋਂ ਬਿਨਾਂ ਉਹਨਾਂ ਨੇ ਹੋਰ ਕੁਝ ਸੁਣਿਆ ਹੀ ਨਹੀਂ, ਤੇ ਜਦੋਂ ਬੋਲਣਗੇ ਬ੍ਰਹਮ ਗਿਆਨ ਹੀ ਬੋਲਣਗੇ। ਜਦੋਂ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਤੋਂ ਬਿਨਾਂ ਹੋਰ ਕੁਝ ਸੁਣਿਆ ਹੀ ਨਹੀਂ, ਤੇ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਤਾਂ ਫਿਰ ਇਹ ਵੀ ਸੱਚਾਈ ਹੈ ਸਾਹਿਬਜ਼ਾਦੇ ਜਨਮ ਤੋਂ ਹੀ? ਜੇ ਅਗਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਖੇਲੇ ਹੋਣਗੇ, ਉੱਥੇ ਵੀ ਸਿਦਕ ਦੀਆਂ ਗੱਲਾਂ। ਆਖੋ ਵਾਹਿਗੁਰੂ। ਜੇ ਗੁਰੂ ਦੇ ਪਿਆਰਿਆਂ ਗੁਰਸਿੱਖਾਂ ਨੇ, ਜਿਹਨਾਂ ਨੂੰ ਮੇਰੇ ਗੁਰੂ ਨੇ ਬੜਾ ਪਿਆਰ ਦਿੱਤਾ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਜੇ ਉਹਨਾਂ ਨੇ ਪਿਆਰ ਦੇ ਨਾਲ ਇਹਨਾਂ ਬੱਚਿਆਂ ਨੂੰ ਖਿਲਾਇਆ ਹੋਏਗਾ, ਉਹਨਾਂ ਨੇ ਜ਼ਰੂਰ ਬੋਲਿਆ ਹੋਏਗਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਜੇ ਅਗਰ ਜਿੱਧਰ ਵੀ ਸੰਗਤਾਂ ਕੋਲ ਕੁਛ ਸੁਣਿਆ ਹੋਏਗਾ, ਜ਼ਰੂਰ ਸੁਣਿਆ ਹੋਏਗਾ, ਸਿੱਖੀ ਕੇਸਾਂ ਸਵਾਸਾਂ ਸੰਗ ਡਿੱਬੇ, ਜਿਨ੍ਹਾਂ ਨੇ ਸਿਦਕ ਤੋਂ ਬਿਨਾਂ ਹੋਰ ਕੁਛ ਸੁਣਿਆ ਹੀ ਨਹੀਂ, ਉਹਨਾਂ ਦੇ ਅੰਦਰ ਸਿਦਕ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਆਖੋ ਵਾਹਿਗੁਰੂ। ਇਹਨਾਂ ਸਿਦਕੀਆਂ ਦੇ ਹੀ ਬੋਲ ਸਨ ਜਦੋਂ ਸੂਬੇ ਨੇ ਆਪਣੀ ਕਚਹਿਰੀ ਵਿੱਚ ਬੁਲਾਇਆ ਤੇ ਕਿਹਾ ਇਸਲਾਮ ਕਬੂਲ ਕਰੋ। ਉਸ ਵਕਤ ਇਹਨਾਂ ਸਿਦਕੀਆਂ ਦੇ ਬੋਲਾਂ ਦੀ ਵਗਾਰ ਨੇ ਗੱਲ ਕਹੀ ਸੀ, ਖਾਲਸੇ ਪ੍ਰਤੀ ਇਮਾਨ ਹੀ ਸਾਡੇ ਪ੍ਰਾਣ ਹਨ, ਆਖੋ ਵਾਹਿਗੁਰੂ। ਉਦੋਂ ਇਹ ਸ਼ਬਦ ਗੂੰਜੇ ਸੀ, ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਹੈ, ਖਾਲਸੇ ਪ੍ਰਤੀ ਇਮਾਨ ਹੀ ਸਾਡੇ ਪ੍ਰਾਣ ਹਨ। ਸਾਡੇ ਪ੍ਰਾਣ ਤਾਂ ਜਾ ਸਕਦੇ ਨੇ ਲੇਕਿਨ ਇਮਾਨ ਨਹੀਂ ਜਾ ਸਕਦਾ, ਆਖੋ ਵਾਹਿਗੁਰੂ। ਸਾਡੇ ਪ੍ਰਾਣ ਤਾਂ ਜਾ ਸਕਦੇ ਨੇ ਲੇਕਿਨ ਇਮਾਨ ਨਹੀਂ ਜਾ ਸਕਦਾ। ਉਸ ਵਕਤ ਕਿਹਾ ਸੀ, ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਹਾਂ, ਅਸੀਂ ਸ਼ਹੀਦਾਂ ਦੇ ਸਿਰਤਾਜ ਜੋ ਸਾਡੇ ਦਾਦਾ ਹਨ ਉਹਨਾਂ ਦੀ ਅੰਸ਼ ਹਾਂ। ਸਾਡਾ ਸਿਰ ਤਾਂ ਜਾ ਸਕਦਾ ਹੈ ਪਰ ਸਿਦਕ ਨਹੀਂ ਜਾ ਸਕਦਾ, ਆਖੋ ਵਾਹਿਗੁਰੂ। ਉਸ ਵਕਤ ਦੀ ਹਕੂਮਤ ਨੇ ਯਤਨ ਤਾਂ ਬੜੇ ਕੀਤੇ ਪਰ ਮੈਂ ਸੱਚ ਕਹਿ ਦਿਆਂ ਗੁਰੂ ਦੀ ਹਜ਼ੂਰੀ ਵਿੱਚ ਇਤਿਹਾਸ ਦੇ ਪੰਨਿਆਂ ਨੇ ਕਿਹਾ, ਸੂਰਬੀਰ ਸਿੰਘਾਂ ਨੇ ਤਸ਼ੱਦਦ ਝੱਲੇ, ਤਸੀਹੇ ਬੜੇ ਝੱਲੇ, ਪਰਿਵਾਰ ਵਾਰ ਦਿੱਤੇ, ਪਿਤਾ ਵਾਰ ਦਿੱਤਾ, ਬੱਚੇ ਵਾਰ ਦਿੱਤੇ, ਮਾਤਾ ਵਾਰ ਦਿੱਤੀ, ਆਪਣੇ ਪਿਆਰੇ ਪੁੱਤਾਂ ਤੋਂ ਵੱਧ ਸਿੰਘ ਵਾਰ ਦਿੱਤੇ, ਸਭ ਕੁਝ ਵਾਰ ਦਿੱਤਾ, ਜੇ ਨਹੀਂ ਵਾਰਿਆ ਤੇ ਸਿਦਕ ਨਹੀਂ ਵਾਰਿਆ, ਆਖੋ ਵਾਹਿਗੁਰੂ। ਉਸ ਵਕਤ ਦੀ ਹਕੂਮਤ ਨੇ ਸਿਦਕੀਆਂ ਦੇ ਸਿਦਕ ਨੂੰ ਡਲਾਉਣ ਦੇ ਬੜੇ ਯਤਨ ਕੀਤੇ ਲੇਕਿਨ ਜੋ ਸਿਦਕ ਨੂੰ ਡਲਾਉਣ ਦੇ ਯਤਨ ਕਰਦੇ ਰਹੇ ਉਹ ਤਾਂ ਹਾਰ ਗਏ, ਲੇਕਿਨ ਸਿਦਕੀਆਂ ਦਾ ਸਿਦਕ ਉਸੇ ਤਰ੍ਹਾਂ ਕਾਇਮ ਰਿਹਾ, ਆਖੋ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਇੱਕ ਸ਼ੇਖ ਦੇ ਸਵਾਲ ਦੇ ਜਵਾਬ ਵਿੱਚ ਹੈ। ਧੰਨ ਗੁਰੂ ਨਾਨਕ ਕਹਿੰਦੇ, ਸ਼ੇਖ ਸੁਣ, ਸੱਚ ਦੀ ਛੁਰੀ ਜੋ ਸੱਚ ਦੇਹੀ ਲੋਹੇ ਤੋਂ ਬਣੀ ਹੋਈ, ਆਖੋ ਵਾਹਿਗੁਰੂ। ਮੈਂ ਪਹਿਲੋਂ ਜ਼ਿਕਰ ਕੀਤਾ ਸੀ, ਖਾਲਸੇ ਦਾ ਜਨਮ ਸੱਚ ਤੋਂ ਹੋਇਆ, ਆਖੋ ਵਾਹਿਗੁਰੂ। ਜੋ ਤੁਸੀਂ ਕਹਿੰਦੇ ਆ ਖੰਡੇ ਦੀ ਧਾਰ 'ਚੋਂ ਖਾਲਸਾ ਜੰਮਿਆ ਭਾਵ ਸੱਚ ਤੋਂ ਜਨਮਿਆ, ਸੱਚ ਵੀ ਖੰਡੇ ਦੀ ਧਾਰ ਹੈ, ਆਖੋ ਵਾਹਿਗੁਰੂ। ਸੱਚ ਹੈ, ਆਖੋ ਵਾਹਿਗੁਰੂ। ਸੱਚ ਨੂੰ ਕਮਾਉਣਾ ਬਹੁਤ ਔਖਾ ਹੈ, ਸੱਚ ਵਿੱਚ ਰਹਿਣਾ ਵੀ ਬੜਾ ਔਖਾ ਹੈ, ਆਖੋ ਵਾਹਿਗੁਰੂ। ਆਪਣੇ ਆਪ ਨੂੰ ਕੁਰਬਾਨ ਕਰਕੇ ਸੱਚ ਵਿੱਚ ਜੀਵਿਆ ਜਾ ਸਕਦਾ, ਆਖੋ ਵਾਹਿਗੁਰੂ। ਆਪਾ ਵਾਰਨਾ ਪੈਂਦਾ ਹੈ ਸੱਚ ਲਈ। ਧੰਨ ਗੁਰੂ ਨਾਨਕ ਕਹਿੰਦੇ, ਸੁਣ ਸ਼ੇਖ, ਸੱਚ ਦੀ ਛੁਰੀ ਜੋ ਸੱਚ ਦੇਹੀ ਲੋਹੇ ਤੋਂ ਬਣੀ ਹੋਈ। ਸੱਚ ਕੀ ਕਾਤੀ, ਕਾਤੀ ਕਹਿੰਦੇ ਨੇ ਛੁਰੀ ਨੂੰ, ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਅਪਾਰ। ਇੱਕ ਬੇਨਤੀ ਕਰਾਂ, ਛੁਰੀ ਕੋਈ ਹੋਵੇ ਲੇਕਿਨ ਖੁੰਡੀ ਨਹੀਂ ਚਾਹੀਦੀ, ਆਖੋ ਵਾਹਿਗੁਰੂ। ਤਿੱਖੀ ਚਾਹੀਦੀ, ਖੁੰਡੀ ਛੁਰੀ ਘਾਉ ਨਹੀਂ ਕਰ ਸਕਦੀ। ਅਤੇ ਕਹਿੰਦੇ ਇਸ ਸੱਚ ਦੀ ਛੁਰੀ ਨੂੰ ਤਿੱਖਾ ਕਿੱਥੇ ਕੀਤਾ, ਆਖੋ ਵਾਹਿਗੁਰੂ। ਛੁਰੀਆਂ ਤਿੱਖੀਆਂ ਹੁੰਦੀਆਂ ਨੇ ਸਾਣ 'ਤੇ, ਅਤੇ ਸਾਹਿਬ ਕਹਿੰਦੇ ਨੇ ਸ਼ਬਦੇ ਸਾਣ ਰਖਾਈ ਲਾਏ। ਜਿਨ੍ਹਾਂ ਨੇ ਸੱਚ ਕਮਾਇਆ ਨਾ ਗੁਰ ਸ਼ਬਦ ਦੀ ਸਾਣ 'ਤੇ, ਗੁਰ ਸ਼ਬਦ ਦੀ ਸਾਣ ਦਾ ਭਾਵ ਗੁਰ ਸ਼ਬਦ ਨੂੰ ਕਮਾ ਕੇ, ਜਿਵੇਂ ਜਿਵੇਂ ਕਿਸੇ ਨੇ ਗੁਰ ਸ਼ਬਦ ਨੂੰ ਕਮਾਇਆ ਤਿਵੇਂ ਤਿਵੇਂ ਉਸਦੇ ਅੰਦਰ ਸੱਚ ਨੇ ਕਲਾ ਵਿਖਾਈ। ਜਿਵੇਂ ਜਿਵੇਂ ਕਿਸੇ ਨੇ ਗੁਰ ਸ਼ਬਦ ਨੂੰ ਕਮਾਇਆ, ਗੁਰ ਸ਼ਬਦ ਦੀ ਕਮਾਈ ਕਰਨ ਵਾਲੇ ਆਪਣੇ ਸਰੀਰ ਦੇ ਦੋ ਟੁਕੜੇ ਤਾਂ ਕਰਵਾ ਗਏ ਲੇਕਿਨ ਸ਼ਬਦ ਦੇ ਦੋ ਟੁਕੜੇ ਨਹੀਂ ਹੋਣ ਦਿੱਤੇ, ਆਖੋ ਵਾਹਿਗੁਰੂ। ਅੱਜ ਸਾਡੇ 'ਤੇ ਇੱਕ ਸਵਾਲ ਕੀਤਾ ਜਾਂਦਾ ਹੈ, ਅੰਮ੍ਰਿਤ ਤਾਂ ਬਹੁਤ ਛਕਦੇ ਨੇ ਲੇਕਿਨ ਕੱਚੇ ਹੋ ਜਾਂਦੇ ਨੇ, ਆਖੋ ਵਾਹਿਗੁਰੂ। ਮੈਂ ਬਾਹਰ ਗਿਆ, ਤੁਸੀਂ ਬਹੁਤ ਜ਼ੋਰ ਲਾਉਂਦੇ ਹੋ ਅੰਮ੍ਰਿਤ ਛਕਾਉਣ 'ਤੇ, ਕੀ ਫਾਇਦਾ? ਬੰਦੇ ਤਾਂ ਕੱਚੇ ਹੋ ਜਾਂਦੇ ਨੇ। ਆਖੋ ਵਾਹਿਗੁਰੂ। ਬਾਹਰਲੀ ਸਟੇਟ 'ਤੇ ਮੇਰੇ 'ਤੇ ਸਵਾਲ ਕੀਤਾ ਗਿਆ, ਮੈਂ ਗੱਲ ਕਹੀ, ਜਿਹਨੇ ਤੁਹਾਡੇ ਕਾਲਜ ਖੁੱਲ੍ਹੇ ਹੋਏ ਨੇ, ਕੀ ਸਾਰੇ ਬੱਚੇ ਪਾਸ ਹੋ ਜਾਂਦੇ ਨੇ? ਕੀ ਕਾਲਜ ਬੰਦ ਕਰ ਦਿੰਦੇ ਹੋ ਬੱਚਿਆਂ ਦੇ ਫੇਲ ਹੋਣ 'ਤੇ? ਆਖੋ ਵਾਹਿਗੁਰੂ। ਕੀ ਤੁਸੀਂ ਸਾਰੇ ਕਾਲਜ ਬੰਦ ਕਰ ਦਿੰਦੇ ਹੋ ਜੇ ਬੱਚੇ ਫੇਲ ਹੋ ਜਾਂਦੇ ਨੇ? ਤੁਸੀਂ ਕਾਲਜ 'ਤੇ ਨਹੀਂ ਨਾ ਬੰਦ ਕਰਦੇ, ਅਸੀਂ ਕਾਲਜ ਕਿਉਂ ਬੰਦ ਕਰੀਏ? ਅਸੀਂ ਉਹ ਕਾਰਨ ਲੱਭਾਂਗੇ, ਉਹ ਕਾਰਨ ਲੱਭ ਕੇ ਉਸਨੂੰ ਦਰੁਸਤ ਕਰਾਂਗੇ। ਅਸੀਂ ਯਤਨ ਕਰਾਂਗੇ ਕਿ ਜਿਹੜੇ ਕੱਚੇ ਹੋ ਜਾਂਦੇ ਨੇ ਉਹਨਾਂ ਨੂੰ ਪੱਕਾ ਕਿਵੇਂ ਕੀਤਾ ਜਾਏ। ਆਖੋ ਵਾਹਿਗੁਰੂ। ਬੇਨਤੀ ਕਰਨ ਲੱਗਿਆਂ ਸਾਹਿਬ ਨੇ ਸ਼ਬਦ ਵਿੱਚ ਕਿਹਾ, ਦੂਜਾ ਪਾਏ ਮੁੱਠੀ, ਠੱਗੇ ਉਹ ਜਾਂਦੇ ਨੇ, ਕੱਚੇ ਉਹ ਹੁੰਦੇ ਨੇ, ਦ੍ਰਿੜਤਾ ਵਿੱਚ ਉਹ ਨਹੀਂ ਰਹਿੰਦੇ ਬਿਨ ਗੁਰ ਸ਼ਬਦ ਕਰਾਰੇ। ਆਖੋ ਵਾਹਿਗੁਰੂ। ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦੇ, ਜਿਹੜੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ ਉਹ ਕੱਚੇ ਹੋਣਗੇ, ਜਿਹੜੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ ਉਹ ਠੱਗ ਜਾਣਗੇ, ਜਿਹੜੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ ਲੁੱਟੇ ਜਾਂਦੇ ਨੇ, ਜਿਹੜੇ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ ਉਹ ਦ੍ਰਿੜ ਨਹੀਂ ਰਹਿੰਦੇ। ਗੁਰੂ ਸ਼ਬਦ ਨੂੰ ਕਮਾਉਣਾ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਕਮਾਉਣਾ, ਗੁਰੂ ਦੀ ਵਿਚਾਰ ਨੂੰ ਕਮਾਉਣਾ ਹੈ ਗੁਰੂ ਦੀ ਸੋਚ ਨੂੰ ਕਮਾਉਣਾ, ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਕਮਾਉਣਾ ਹੈ ਗੁਰੂ ਦੀ ਮਤ ਨੂੰ ਕਮਾਉਣਾ। ਜੇ ਅਗਰ ਸੱਚਮੁੱਚ ਗੁਰਸਿੱਖਾ ਤੂੰ ਗੁਰੂ ਸ਼ਬਦ ਦੀ ਵਿਚਾਰ ਨੂੰ ਕਮਾ ਜਾਏ, ਯਕੀਨ ਨਾਲ ਕਹਿ ਸਕਦਾ ਕੋਈ ਦੁਨੀਆ ਦੀ ਤਾਕਤ ਤੇਰੇ ਅੰਮ੍ਰਿਤ ਛੱਕੇ ਨੂੰ ਖੰਡਨ ਨਹੀਂ ਕਰ ਸਕਦੀ। ਆਖੋ ਵਾਹਿਗੁਰੂ। ਇੱਕ ਸਵਾਲ ਦਾ ਜਵਾਬ ਦੇ ਕੇ ਮੈਂ ਅੱਗੇ ਚੱਲਾਂਗਾ। ਕਈ ਕਹਿੰਦੇ ਨੇ ਜੀ ਕੀ ਕਰੀਏ, ਰਹਿਤ ਨਹੀਂ ਰਹਿੰਦੀ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਅੱਜ ਵੀ ਮੈਨੂੰ ਕਿਸੇ ਨੇ ਕਿਹਾ, ਮੈਨੂੰ ਖੁਸ਼ੀ ਹੈ ਅੱਜ 100 ਨੇ ਅੱਜ ਅੰਮ੍ਰਿਤ ਪਾਨ ਕੀਤਾ। ਆਖੋ ਵਾਹਿਗੁਰੂ। ਮੈਨੂੰ ਕਹਿੰਦੇ ਰਹਿਤ ਨਹੀਂ ਰਹਿੰਦੀ, ਮੈਂ ਇੱਕ ਬੇਨਤੀ ਕਰਾਂ, ਜੇ ਤੂੰ ਭਾਵਨਾ ਨਾਲ ਗੁਰੂ ਵੱਲ ਮੁੱਖ ਰੱਖ ਕੇ ਸੱਚੇ ਦਿਲੋਂ ਤੂੰ ਗੁਰੂ ਵਾਲਾ ਬਣ ਜਾਏ, ਗੁਰੂ ਦੀ ਐਸੀ ਨਜ਼ਰ ਹੋਏਗੀ ਤੇਰੇ ਕੋਲੋਂ ਕਰੈਤ ਹੋਣੀ ਨਹੀਂ। ਆਖੋ ਵਾਹਿਗੁਰੂ। ਕਈ ਕਹਿਣਗੇ ਕਿਵੇਂ, ਗੁਰੂ ਸੰਭਾਲ ਲੈਂਦਾ ਹੈ? ਮੈਂ ਉਹਨਾਂ ਨੂੰ ਕਿਹਾ ਤੁਹਾਡੇ ਘਰ ਬੱਚੇ ਪਾਲੇ ਹੋਣਗੇ, ਕਹਿੰਦੇ ਪਾਲੇ ਨੇ। ਤੁਸੀਂ ਬੱਚਿਆਂ ਨੂੰ ਤੁਰਾਇਆ ਹੋਏਗਾ, ਕਹਿੰਦੇ ਤੁਰਾਇਆ। ਜਦੋਂ ਬੱਚੇ ਨੂੰ ਤੁਸੀਂ ਤੁਰਨਾ ਸਿਖਾਇਆ ਸੀ, ਕਿਵੇਂ ਸਿਖਾਇਆ ਸੀ? ਬੱਚਾ ਤੁਰਦਾ ਸੀ, ਤੁਸੀਂ ਕਹਿੰਦੇ ਸੀ ਮੇਰੇ ਵੱਲ ਆ, ਮੇਰੇ ਵੱਲ ਆ। ਬੱਚਾ ਤੁਰਦਾ ਨਹੀਂ ਸੀ, ਕਿਤੇ ਡਿੱਗ ਨਾ ਪਵਾਂ। ਤੁਸੀਂ ਕਹਿੰਦੇ ਸੀ ਮੈਂ ਜੋ ਖੜਾ ਤੈਨੂੰ ਡਿੱਗਣ ਨਹੀਂ ਦਿੰਦਾ, ਤੂੰ ਮੇਰੇ ਵੱਲ ਆ, ਮੈਂ ਤੈਨੂੰ ਡਿੱਗਣ ਨਹੀਂ ਦਿੰਦਾ। ਇੱਕ ਵਾਰੀ ਮੇਰੇ ਵੱਲ ਮੂੰਹ ਕਰਕੇ ਕਦਮ ਪੁੱਟਣਾ ਸ਼ੁਰੂ ਕਰ, ਮੈਂ ਆਪੇ ਹੀ ਤੈਨੂੰ ਦਬੋਚ ਲਵਾਂਗਾ। ਉਹ ਜੇ ਅਗਰ ਤੂੰ ਆਪਣੇ ਪੁੱਤਰ ਨੂੰ ਡਿੱਗਣ ਨਹੀਂ ਦਿੰਦਾ, ਦਬੋਚ ਲੈਂਦਾ, ਮੇਰਾ ਗੁਰੂ ਗੋਬਿੰਦ ਸਿੰਘ ਤੈਨੂੰ ਵੀ ਡਿੱਗਣ ਨਹੀਂ ਦੇਗਾ, ਦਬੋਚ ਲਏਗਾ। ਆਖੋ ਵਾਹਿਗੁਰੂ। ਤੂੰ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਵੱਲ ਮੁੱਖ ਰੱਖ ਕੇ ਤੁਰਤਾ ਸਹੀ, ਆਪਣੀ ਸੁਰਤ ਨੂੰ ਗੁਰੂ ਵੱਲ ਕਰਤਾ ਸਹੀ, ਆਪਣੀ ਸੋਚ ਨੂੰ ਗੁਰੂ ਵੱਲ ਕਰਤਾ ਸਹੀ। ਜੇ ਭਾਈ ਜੋਗੇ ਨੂੰ ਬਚਾ ਸਕਦਾ ਹੈ ਵੇਸ਼ਵਾ ਦੇ ਦਰਵਾਜ਼ੇ ਤੋਂ, ਆਖੋ ਵਾਹਿਗੁਰੂ, ਉਹ ਤੈਨੂੰ ਡਿੱਗਣ ਦੇਗਾ? ਆਖੋ ਵਾਹਿਗੁਰੂ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸ਼ਬਦ ਦੀ ਸਾਣ ਤੇ, ਸ਼ਬਦ ਦੀ ਕਮਾਈ ਤੇ ਸੱਚ ਨੂੰ ਕਮਾਇਆ, ਕਹਿੰਦੇ ਇਹ ਛੁਰੀ ਕਿੱਥੇ ਰੱਖਦੇ ਨੇ? ਆਖੋ ਵਾਹਿਗੁਰੂ। ਗੁਣ ਕੀ ਠੇਕਾ ਵਿੱਚ ਸਵਾਏ? ਆਖੋ ਵਾਹਿਗੁਰੂ। ਪ੍ਰਭੂ ਦੇ ਗੁਣਾਂ ਦੀ ਮਿਆਨ ਵਿੱਚ ਜਿਹੜੇ ਸੱਚਮੁੱਚ ਪ੍ਰਭੂ ਦੇ ਗੁਣਾਂ ਨੂੰ ਕਮਾਉਂਦੇ ਕਮਾਉਂਦੇ ਗੁਣ ਰੂਪ ਹੋ ਜਾਣ, ਆਖੋ ਵਾਹਿਗੁਰੂ। ਫਿਰ ਸੱਚ ਦੀ ਕਲਾ ਕਿਵੇਂ ਵਰਤਦੀ ਹੈ? ਐਸੇ ਸੱਚ ਦਾ ਕੋਈ ਘਾਉ ਖਾ ਲੇ ਤੇ ਸ਼ੇਖ ਨੂੰ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਸ ਦਾ ਕੁੱਠਾ ਹੋਵੇ ਸ਼ੇਖ, ਲਹੂ ਖੂਨ ਲੱਭ, ਲਾਲਚ ਦਾ ਖੂਨ, ਲੋਭ ਦਾ ਖੂਨ, ਗੰਦਾ ਖੂਨ, ਨਿਕੱਥਾ ਵੇਖ ਉਸਦੇ ਸੀਟ 'ਚੋਂ ਨਿਕਲ ਜਾਏਗਾ। ਆਖੋ ਵਾਹਿਗੁਰੂ। ਉਹ ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ ਹੀ ਸੱਚ ਨੂੰ, ਜਿਨ੍ਹਾਂ ਦੀ ਗੋਦ ਵਿੱਚ ਖੇਲੇ ਉੱਥੇ ਸੱਚ ਹੀ ਸੱਚ ਸੀ, ਜਿਨ੍ਹਾਂ ਨੇ ਸੱਚ ਦਾ ਘਾਉ ਖਾਧਾ ਸੀ ਉਹਨਾਂ ਦੇ ਅੰਦਰ ਗੰਦਾ ਖੂਨ ਹੀ ਨਹੀਂ ਸੀ, ਲੋਭ ਦਾ ਖੂਨ ਹੀ ਨਹੀਂ ਸੀ, ਅਤੇ ਜਿਨ੍ਹਾਂ ਗੋਦਾਂ ਦੇ ਵਿੱਚ ਇਹ ਪੱਲੇ ਉੱਥੇ ਗੰਦਾ ਖੂਨ ਨਹੀਂ ਸੀ ਲੋਭ ਦਾ, ਉਹਨਾਂ ਦੇ ਅੰਦਰ ਉਹਨਾਂ ਦੀ ਜ਼ਮੀਰ ਉੱਚੀ ਸੀ ਅਤੇ ਉਹਨਾਂ ਦੀ ਗੋਦ ਵਿੱਚ ਖੇਡਣ ਵਾਲੇ ਸਾਹਿਬਜ਼ਾਦੇ ਉਹਨਾਂ ਦੇ ਅੰਦਰ ਲੋਭ ਦਾ ਗੰਦਾ ਖੂਨ ਕਿੱਥੇ ਸੀ? ਆਖੋ ਵਾਹਿਗੁਰੂ। ਜਿਨ੍ਹਾਂ ਦੇ ਕੰਨੀ ਸਿਦਕ ਦੀਆਂ ਗੱਲਾਂ ਪੈਂਦੀਆਂ ਰਹੀਆਂ, ਸੰਸਾਰ ਦਾ ਕੋਈ ਲਾਲਚ ਵੀ ਉਹਨਾਂ ਨੂੰ ਡੁਲਾ ਨਹੀਂ ਸਕਿਆ, ਉਹਨਾਂ ਦੀ ਜ਼ਮੀਰ ਨੂੰ ਉਲਟਾ ਨਹੀਂ ਸਕਿਆ, ਉਹਨਾਂ ਦੇ ਇਮਾਨ ਨੂੰ ਕੋਈ ਖਰੀਦ ਨਹੀਂ ਸਕਿਆ। ਅੱਜ ਇੱਕ ਗੱਲ ਸਿੱਧ ਹੋ ਜਾਂਦੀ ਹੈ, ਜੇ ਉਹ ਇਤਨੀ ਜ਼ਮੀਰ ਉੱਚੀ ਕਰਕੇ ਸ਼ਹੀਦੀਆਂ ਪਾ ਗਏ, ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿੱਤਾ ਲੇਕਿਨ ਸੱਚ ਨੂੰ ਕੁਰਬਾਨ ਨਹੀਂ ਕਰ ਦਿੱਤਾ, ਅਤੇ ਸਚਿਆਰ ਹੀ ਐਸਾ ਜਿਹੜਾ ਮਜਬੂਰੀਆਂ ਨਾਲ ਜੂਝਦਾ, ਮਜਬੂਰੀਆਂ ਅੱਗੇ ਝੁਕਦਾ ਨਹੀਂ, ਸਚਿਆਰ ਹੀ ਸਿਦਕੀ ਹੈ ਅਤੇ ਸਿਦਕੀ ਹੀ ਸ਼ਹੀਦ ਹੋ ਸਕਦਾ ਹੈ। ਆਖੋ ਵਾਹਿਗੁਰੂ। ਫਿਰ ਕਹਿੰਦੇ ਆ, ਸਚਿਆਰ ਹੀ ਸਿਦਕੀ ਹੈ, ਸਿਦਕੀ ਹੀ ਸ਼ਹੀਦ ਹੋ ਸਕਦਾ ਹੈ, ਸਚਿਆਰ ਹੀ ਸੰਤੋਖੀ ਹੈ, ਸੰਤੋਖੀ ਹੀ ਸਿਦਕੀ ਹੋ ਸਕਦਾ ਹੈ। ਜਿੱਥੇ ਅਕਲ ਦੀ ਹੱਦ ਮੁੱਕ ਜਾਏ ਉੱਥੇ ਸਿਦਕ ਦੀ ਹੱਦ ਸ਼ੁਰੂ ਹੁੰਦੀ ਹੈ। ਜੇ ਅਗਰ ਦੁਨਿਆਵੀ ਅਕਲ ਹੈ ਉੱਥੇ ਸਿਦਕ ਦੀ ਹੱਦ ਨਹੀਂ, ਜਿੱਥੇ ਦੁਨਿਆਵੀ ਅਕਲ ਮਰ ਗਈ ਉੱਥੇ ਸਿਦਕ ਦੀ ਹੱਦ ਸ਼ੁਰੂ ਹੋ ਗਈ, ਜਿੱਥੇ ਸਿਦਕ ਦੀ ਹੱਦ ਸ਼ੁਰੂ ਹੋ ਗਈ ਉੱਥੇ ਸ਼ਹੀਦ ਹੀ ਸ਼ਹੀਦ ਹਨ। ਆਖੋ ਵਾਹਿਗੁਰੂ। ਸਿਦਕ ਦੀ ਹੱਦ, ਸੱਚਮੁੱਚ ਸਿਦਕੀਆਂ ਨੂੰ ਮਰਨਾ ਆ ਗਿਆ। ਕਿਵੇਂ ਕਹਿੰਦੇ ਨੇ, ਪਹਿਲੋਂ ਇਹ ਸ਼ਬਦ ਬੋਲਣਾ, ਮੁਰਤਾ ਹੋਈ ਮੁਰੀ ਤਿੰਨਾ ਗੱਲੀ ਹੋਵਣਾ ਨਾ ਗੱਲੀ ਹੋਵਣਾ, ਮੁਰਦਾ ਹੋਏ ਮੁਰੀ ਤਿੰਨਾ ਗੱਲੀ ਹੋਵਣਾ ਨਾ ਗੱਲੀ ਹੋ, ਸਤਿ ਸ਼੍ਰੀ ਅਕਾਲ। ਸਿੱਖ ਨਹੀਂ ਬਣਿਆ ਜਾ ਸਕਦਾ। ਆਪਣੇ ਆਪ ਨੂੰ ਸਿਰਫ ਸਿੱਖ ਕਹਿਲਾਉਣ ਵਾਲਾ ਹੀ ਸਿੱਖ ਨਹੀਂ ਹੁੰਦਾ, ਸਿੱਖ ਬਣਨ ਨਾਲ ਕੋਈ ਸਿੱਖ ਹੁੰਦਾ ਹੈ। ਜੇ ਤੂੰ ਸਿੱਖ ਬਣਿਆ ਹੀ ਨਹੀਂ ਤਾਂ ਸਿੱਖ ਕਹਿਲਾ ਕਿਵੇਂ ਸਕਦਾ ਹੈ? ਭਾਈ ਗੁਰਦਾਸ ਨੇ ਸਪਸ਼ਟ ਕਰ ਦਿੱਤਾ, ਗੁਰ ਦੀਖਿਆ ਲੈ ਸੋਏ ਸਿੱਖ ਸਦਾਇਆ, ਸਿੱਖ ਉਹੀ ਸਦਾਇਆ ਜਿਸ ਨੇ ਗੁਰੂ ਦੀ ਦੀਖਿਆ ਲਈ। ਜੇ ਗੁਰੂ ਦੀ ਦੀਖਿਆ ਹੀ ਨਹੀਂ ਲਈ ਤਾਂ ਸਿੱਖ ਕਿਵੇਂ ਸਦਾਇਆ। ਸ਼ਬਦ ਵਰਤਿਆ ਭਾਈ ਗੁਰਦਾਸ ਜੀ ਨੇ ਮੁਰਦਾ ਹੋਏ ਮੁਰੀਦ, ਮੁਰੀਦ ਉਹੀ ਹੈ ਮੁਰਦਾ ਹੋਏ। ਮੈਂ ਨਦੀਆਂ ਅਤੇ ਦਰਿਆਵਾਂ ਵੱਲ ਗਿਆ, ਮੈਂ ਵੇਖਿਆ ਮੁਰਦੇ ਤਰਦੇ ਨੇ ਜਿਉਂਦੇ ਡੁੱਬ ਜਾਂਦੇ ਨੇ। ਮੈਂ ਨਦੀਆਂ ਅਤੇ ਦਰਿਆਵਾਂ ਵਿੱਚ ਵੇਖਿਆ ਮੁਰਦਿਆਂ ਨੂੰ ਤਰਦਿਆਂ ਕੋਈ ਹੱਥ ਪੈਰ ਨਹੀਂ ਮਾਰਦੇ, ਤਰਨ ਲਈ ਕੋਈ ਕਾਲਾ ਨਹੀਂ ਕਾਲ ਰਹੇ, ਤਰਦੇ ਪਏ ਨੇ, ਮੁਰਦੇ ਤਰ ਰਹੇ ਨੇ ਪਰ ਜਿਉਂਦੇ ਦੇਖੋ ਹੱਥ ਪੈਰ ਮਾਰਦੇ ਨੇ, ਤਰਨ ਲਈ ਯਤਨ ਕਰਦੇ ਨੇ। ਸੋਚੀ ਪੈ ਗਿਆ ਇਹ ਮਰ ਕੇ ਤਰਦੇ ਨੇ ਕਿ ਮੈਨੂੰ ਵੀ ਭਵ ਸਾਗਰ ਤਰਨ ਲਈ ਮਰਨਾ ਪਏਗਾ। ਆਖੋ ਵਾਹਿਗੁਰੂ, ਮੈਨੂੰ ਵੀ ਸਮਝ ਆਈ ਅਤੇ ਮਰਨਾ ਪੈਂਦਾ ਭਵ ਸਾਗਰ ਲਈ ਤਰਨ ਲਈ। ਅਤੇ ਅੱਜ ਭਾਈ ਗੁਰਦਾਸ ਜੀ ਦੀ ਜਦੋਂ ਪੰਕਤੀ ਪੜ੍ਹੀ, ਮੁਰੀਦ ਬਣਨ ਲਈ ਵੀ ਮਰਨਾ ਪੈਂਦਾ। ਆਖੋ ਵਾਹਿਗੁਰੂ, ਸਿੱਖ ਬਣਨ ਲਈ ਵੀ ਮਰਨਾ ਪੈਂਦਾ। ਮੈਂ ਵੇਖਿਆ ਸੰਸਾਰ 'ਚ ਲੋਕ ਨਾ ਪਹਿਲਾਂ ਜਨਮ ਲੈਂਦੇ ਨੇ ਫਿਰ ਜਿਉਂਦੇ ਨੇ ਮਰਦੇ ਨੇ। ਆਹ ਸੰਸਾਰ ਦਾ ਇਤਿਹਾਸ ਕੀ ਹੈ? ਜਨਮ ਲੈਣਾ ਅਤੇ ਜਿਉਣਾ ਅਤੇ ਮਰ ਜਾਣਾ। ਪਰ ਜੇ ਤੁਸੀਂ ਮੁਰੀਦ ਬਣਨਾ ਨਾ, ਪਹਿਲਾਂ ਜਨਮ ਨਹੀਂ ਪਹਿਲਾਂ ਮਰਨਾ ਹੋਏਗਾ। ਆਖੋ ਵਾਹਿਗੁਰੂ, ਇੱਥੇ ਪਹਿਲਾਂ ਮਰਨਾ ਫਿਰ ਜਨਮ ਹੈ। ਸੰਸਾਰ ਵਿੱਚ ਪਹਿਲਾਂ ਜਨਮ ਹੈ ਫਿਰ ਮਰਨਾ, ਪਰ ਮੁਰੀਦ ਬਣਨ ਲਈ ਪਹਿਲਾਂ ਮਰਨਾ ਫਿਰ ਜਨਮ ਹੈ। ਇੱਥੇ ਮਰ ਕੇ ਜਨਮ ਹੈ, ਉੱਥੇ ਜਨਮ ਲੈ ਕੇ ਮਰਨਾ, ਇੱਥੇ ਮਰ ਕੇ ਜਨਮ ਲੈਣਾ, ਉੱਥੇ ਜਨਮ ਲੈ ਕੇ ਜਿਉਣਾ, ਇੱਥੇ ਮਰ ਕੇ ਜਿਉਣਾ। ਮੁਰਦਾ ਹੋਏ ਮੁਰੀਦ ਮਰਨਾ, ਸੱਚਮੁੱਚ ਜਿਸ ਨੇ ਜਿਉਂਦੇ ਜੀ ਆਪਣੇ ਜੀਵਨ ਚੋਂ ਮੈਂ ਤੇ ਮੇਰੀ ਮਾਰ ਲਈ, ਉਤਰ ਗਿਆ। ਆਖੋ ਵਾਹਿਗੁਰੂ, ਮਰਨਾ ਤਾਂ ਇਹ ਹੈ। ਗੱਲ ਤੇ ਸਰੀਰ ਦੇ ਮਰਨ ਦੀ ਨਹੀਂ, ਪਹਿਲਾਂ ਗੱਲ ਤੇਰੇ ਜੀਵਨ ਦੇ ਵਿੱਚ ਜੇ ਤੂੰ ਸਿਦਕੀ ਹੈ, ਤੂੰ ਮੁਰੀਦ ਬਣਨਾ ਚਾਹੁੰਦਾ, ਤੈਨੂੰ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਮੈਂ ਤੇ ਮੇਰੀ ਮਰਨੀ ਹੋਏਗੀ। ਜਦੋਂ ਅਸੀਂ ਬੋਲਦੇ ਹਾਂ ਜਿਸ ਮਰਨੇ ਤੇ ਜਾਗ ਡਰੇ ਮੇਰੇ ਮਨ ਆਨੰਦ, ਸੰਸਾਰ ਦੇ ਲੋਕ ਤਾਂ ਮੈਂ ਦੇ ਮਰਨ ਤੋਂ ਡਰਦੇ ਨੇ, ਮੇਰੀ ਨਾ ਮਰ ਜੇ, ਮੈਂ ਨਾ ਮਰ ਜੇ, ਸੰਸਾਰ ਡਰਦਾ। ਲੇਕਿਨ ਜੇ ਜਿਉਂਦੇ ਜੀ ਤੇਰੀ ਮੈਂ ਮਰ ਗਈ ਨਾ, ਤੈਨੂੰ ਪਰਮਾਨੰਦ ਮਿਲ ਜਾਏਗਾ ਜਿਉਂਦੇ ਜੀ। ਆਖੋ ਵਾਹਿਗੁਰੂ, ਮਰਨਾ ਤਾਂ ਹੈ ਮੈਂ ਤੇ ਮੇਰੀ ਨੂੰ ਮਾਰਨਾ। ਸਾਹਿਬ ਦੇ ਦਰ ਦਾ ਫਕੀਰ ਹੀ ਹੋਈ ਹੈ ਜਿਸ ਦੇ ਜੀਵਨ ਵਿੱਚ ਹਉਮੈ ਮਰ ਗਈ। ਸੰਸਾਰ ਦੇ ਫਕੀਰ ਉਸਨੂੰ ਕਿਹਾ ਜਿਹਦੇ ਕੋਲ ਧਨ ਮੁੱਕ ਗਿਆ, ਮਾਇਆ ਮੁੱਕ ਗਈ। ਲੇਕਿਨ ਸਾਹਿਬ ਨੇ ਉਸ ਨੂੰ ਫਕੀਰ ਕਿਹਾ ਜਿਸ ਦੇ ਜੀਵਨ ਵਿੱਚ ਹਉਮੈ ਮੁੱਕ ਗਈ। ਆਖੋ ਵਾਹਿਗੁਰੂ, ਇੱਥੇ ਮਰਨਾ ਹੈ ਹਉਮੈ ਦਾ ਮਾਰਨਾ। ਸਿੱਖ ਹੈ ਹੀ ਉਹ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀ ਹੈ ਪਾਈ ਹੈ। ਆਖੋ ਵਾਹਿਗੁਰੂ, ਹੁਕਮ ਮੰਨਦਾ ਹੀ ਉਹ ਹੈ ਜਿਸ ਦੀ ਮੈਂ ਨਹੀਂ, ਹੁਕਮ ਮੰਨਦਾ ਹੀ ਉਹ ਹੈ ਜਿਹੜਾ ਮੇਰੇ ਨਾਲ ਨਹੀਂ ਜੁੜਿਆ। ਆਖੋ ਵਾਹਿਗੁਰੂ, ਹੁਕਮ ਉਹੀ ਮੰਨੇਗਾ। ਆਪ ਗਵਾਈ ਹੈ ਤਾਂ ਸ਼ੋ ਪਾਈ ਹੈ। ਆਖੋ ਵਾਹਿਗੁਰੂ, ਜਿਸ ਨੇ ਮੈਂ ਤੇ ਮੇਰੀ ਮਾਰੀ ਦੁਨਿਆਵੀ ਖੁਆਹਿਸ਼ਾਂ ਤੋਂ ਮੂੰਹ ਮੋੜ ਲਿਆ, ਦੁਨਿਆਵੀ ਇੱਛਾਵਾਂ ਤੋਂ ਮੂੰਹ ਮੋੜ ਲਿਆ, ਉਹ ਤਾਂ ਗੁਰੂ ਦੇ ਬਚਨਾਂ ਨੂੰ ਕਮਾ ਗਿਆ। ਆਖੋ ਵਾਹਿਗੁਰੂ, ਉਸ ਨੂੰ ਤਾਂ ਇੱਕ ਸੱਚ ਹੀ ਸੱਚ ਚਾਹੀਦਾ। ਸਿੱਖ ਦਾ ਅਰਥ ਹੀ ਇਹ ਹੈ ਜੋ ਹਰ ਸਮੇਂ ਸੱਚ ਦੀ ਤਲਾਸ਼ ਕਰੇ। ਆਖੋ ਵਾਹਿਗੁਰੂ, ਉਹ ਇਸ ਸੱਚ ਨੂੰ ਕੁਰਬਾਨ ਨਹੀਂ ਹੋਣ ਦਿੰਦਾ, ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦਿੰਦਾ। ਮੈਂ ਇੱਕ ਗੱਲ ਕਹਿ ਕੇ ਇੱਕ ਸ਼ਬਦ ਬੋਲਾਂਗਾ, ਇਹ ਥੋੜ੍ਹਾ ਜਿਹਾ ਇਕਾਗਰ ਹੋਣਾ। ਅਜੋਕੇ ਵਿਦਵਾਨ ਇਹ ਗੱਲ ਕਹਿੰਦੇ ਨੇ, ਅਸੀਂ ਸੱਚ ਉਸ ਨੂੰ ਮੰਨਦੇ ਹਾਂ ਜਿਹੜਾ ਕੰਨਾਂ ਨਾਲ ਸੁਣਿਆ ਜਾ ਸਕੇ ਅਤੇ ਅੱਖਾਂ ਨਾਲ ਵੇਖਿਆ ਜਾ ਸਕੇ। ਆਖੋ ਵਾਹਿਗੁਰੂ, ਅੱਜ ਦਾ ਵਿਦਵਾਨ ਇਹ ਕਹਿੰਦਾ ਅਸੀਂ ਸੱਚ ਸਿਰਫ ਉਸ ਨੂੰ ਮੰਨਾਂਗੇ ਜੋ ਖੁਦ ਅਸੀਂ ਅੱਖਾਂ ਨਾਲ ਵੇਖੀਏ ਜਾਂ ਖੁਦ ਕੰਨਾਂ ਨਾਲ ਸੁਣੀਏ। ਪਰ ਜਦੋਂ ਗਹੁ ਨਾਲ ਗੁਰਮਤਿ ਦੀ ਵਿਚਾਰ ਕਰੀਏ ਇਹ ਗੱਲ ਟੁੱਕਦੀ ਜਾਪਦੀ ਨਹੀਂ। ਆਖੋ ਵਾਹਿਗੁਰੂ, ਗੁਰਮਤਿ ਨੇ ਇਸ ਗੱਲ ਨੂੰ ਨਹੀਂ ਮੰਨਿਆ। ਸਿਰਫ ਸੱਚ ਉਹ ਨਹੀਂ ਜਿਹੜਾ ਸਿਰਫ ਅੱਖਾਂ ਨਾਲ ਦੇਖਿਆ ਜਾ ਸਕੇ, ਸਿਰਫ ਸੱਚ ਉਹ ਨਹੀਂ ਜਿਹੜਾ ਸਿਰਫ ਕੰਨਾਂ ਨਾਲ ਸੁਣਿਆ ਜਾ ਸਕੇ। ਸੱਚ ਕੀ ਹੈ? ਪਹਿਲੀ ਗੱਲ ਸਮਝਾਉਂਦੇ ਨੇ। ਇੱਕ ਬੰਦਾ ਆਉਂਦਾ, ਉਹ ਕਹਿੰਦਾ ਮੈਂ ਦੀਵਾ ਬਲਦਾ ਵੇਖਿਆ। ਦੂਸਰਾ ਆਉਂਦਾ, ਇਹ ਝੂਠ ਬੋਲਦਾ, ਮੈਂ ਦੀਵਾ ਬੁੱਝਦਾ ਵੇਖਿਆ, ਬੁੱਝਿਆ ਹੋਇਆ ਵੇਖਿਆ। ਦੇਖਣਾ ਹੁਣ ਅੱਖਾਂ ਨਾਲ ਦੋਨਾਂ ਨੇ ਵੇਖਿਆ, ਅੱਖਾਂ ਨਾਲ ਦੋਨਾਂ ਨੇ ਵੇਖਿਆ। ਜਦੋਂ ਉਸਨੇ ਵੇਖਿਆ ਸੀ ਦੀਵਾ ਬਲ ਰਿਹਾ ਸੀ, ਦੂਸਰੇ ਨੇ ਵੇਖਿਆ ਸੀ ਦੀਵਾ ਬੁੱਝਿਆ ਹੋਇਆ ਸੀ। ਕਿਉਂਕਿ ਇਸ ਦੀਵੀ ਸੱਚ ਨਹੀਂ, ਸੱਚ ਕਿਉਂ ਨਹੀਂ, ਕਿਉਂ ਦੀਵਾ ਬੁੱਝਦਾ ਵੀ ਹੈ। ਆਖੋ ਵਾਹਿਗੁਰੂ, ਦੀਵਾ ਬੁੱਝਦਾ। ਕਿਸੇ ਨੇ ਗੱਲ ਸੁਣੀ ਕਿ ਮੈਂ ਹੁਣੇ ਆਇਆ, ਇੱਕ ਬੰਦਾ ਜਿਉਂਦਾ, ਦੂਸਰੇ ਨੇ ਕਿਹਾ ਇਹ ਝੂਠ ਬੋਲਦਾ, ਮੈਂ ਹੁਣੇ ਸੁਣ ਕੇ ਆਇਆ, ਬੰਦਾ ਮਰ ਗਿਆ। ਹੁਣ ਸੁਣਿਆ ਦੋਨਾਂ ਨੇ ਹੀ ਹੈ, ਦੋਵੇਂ ਹੀ ਕਹਿੰਦੇ ਨੇ ਅਸੀਂ ਸੱਚ ਬੋਲਦੇ ਹਾਂ, ਲੇਕਿਨ ਇਸ ਦੀ ਵੀ ਸੱਚ ਨਹੀਂ ਕਿਉਂਕਿ ਬੰਦਾ ਮਰਦਾ ਵੀ ਹੈ। ਸੱਚ ਤਾਂ ਉਹ ਹੈ ਜਿਹੜਾ ਮਰਦਾ ਨਹੀਂ, ਸੱਚ ਤਾਂ ਉਹ ਹੈ ਜਿਹੜਾ ਸਤਯੁਗ ਵਿੱਚ ਹੀ ਸੱਚ ਸੀ ਉਹੀ ਸੱਚ ਹੋਣਾ, ਸੱਚ ਉਹ ਹੈ ਜਿਹੜਾ ਤ੍ਰੂਪਕ ਦੇ ਸਮੇਂ ਸੱਚ ਸੀ ਉਹੀ ਹੁਣ ਸੱਚ ਹੈ, ਸੱਚ ਉਹ ਹੈ ਜਿਹੜਾ ਭਗਤ ਪ੍ਰਹਲਾਦ ਦੇ ਸਮੇਂ ਸੱਚ ਸੀ ਸੱਚ ਉਹੀ ਹੁਣ ਹੈ, ਸੱਚ ਇੱਥੇ ਵੀ ਉਹੀ ਹੈ, ਸੱਚ ਅਮਰੀਕਾ ਵਿੱਚ ਵੀ ਉਹੀ ਹੈ, ਸੱਚ ਕੈਨੇਡਾ ਵਿੱਚ ਵੀ ਉਹੀ ਹੈ, ਸੱਚ ਸੱਚ ਹੀ ਹੈ, ਸੱਚ ਸੱਚ ਹੀ ਹੈ, ਸੱਚ ਸੱਚ ਰਹੇਗਾ। ਆਖੋ ਵਾਹਿਗੁਰੂ, ਜੇ ਸੱਚ ਸਦੀਵੀ ਸੱਚ ਰਹੇਗਾ, ਜਦੋਂ ਸੁਣੋਗੇ ਉਦੋਂ ਵੀ ਸੱਚ ਹੋਏਗਾ, ਜਦੋਂ ਵੇਖੋਗੇ ਉਦੋਂ ਵੀ ਸੱਚ ਹੋਏਗਾ। ਸੱਚ ਤਾਂ ਉਹੀ ਹੈ ਜਿਹੜਾ ਹਮੇਸ਼ਾ ਹੀ ਸੱਚ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਜਿਸਨੇ ਗੱਲ ਸੁਣਨ ਤੱਕ ਕੀਤੀ ਜਾਂ ਵੇਖਣ ਤੱਕ ਕੀਤੀ ਉਹ ਕਿਸੇ ਤਰਕ ਵਿੱਚ ਪੈ ਸਕੇ। ਆਖੋ ਵਾਹਿਗੁਰੂ, ਬੇਨਤੀ ਕਰਾਂ, ਸੱਚ ਸਿਰਫ ਜ਼ਬਾਨ 'ਤੇ ਬੋਲਣ ਵਾਸਤੇ ਹੀ ਨਹੀਂ ਹੁੰਦਾ, ਸੱਚ ਸਿਰਫ ਮੰਦਰ ਜਾਂ ਗੁਰਦੁਆਰੇ ਹੀ ਬੋਲਣ ਵਾਸਤੇ ਨਹੀਂ, ਸੱਚ ਤਾਂ ਇਖਲਾਕ ਵਿੱਚ ਵੀ ਹੋਣਾ ਚਾਹੀਦਾ, ਸੱਚ ਤੁਹਾਡੇ ਜੀਵਨ ਦੀ ਮਾਨਸਿਕ ਕਿਰਿਆਵਾਂ ਵਿੱਚ ਵੀ ਹੋਣਾ ਚਾਹੀਦਾ, ਸੱਚ ਤੁਹਾਡੇ ਜੀਵਨ 'ਚੋਂ ਦਿਖਾਈ ਦੇਣਾ ਚਾਹੀਦਾ, ਨਹੀਂ ਤਾਂ ਕੀ ਹੁੰਦਾ। ਨਬੀ ਖਾਨ ਅਤੇ ਗੰਨੀ ਖਾਨ ਨੂੰ ਵੀ ਪੁੱਛਿਆ, ਜਦੋਂ ਉੱਚ ਦਾ ਪੀਰ ਬਣਾ ਕੇ ਲਿਜਾ ਰਹੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਨਬੀ ਖਾਨ ਅਤੇ ਗੰਨੀ ਖਾਨ, ਤੁਸੀਂ ਮੈਨੂੰ ਉੱਚ ਦਾ ਪੀਰ ਕਿਹਾ, ਝੂਠ ਤਾਂ ਨਹੀਂ ਬੋਲਿਆ? ਆਖੋ ਵਾਹਿਗੁਰੂ, ਸੱਚ ਬੋਲਿਆ ਨਾ? ਆਖੋ ਵਾਹਿਗੁਰੂ, ਤੁਸੀਂ ਮੈਨੂੰ ਕਿਹਾ ਨਾ ਉੱਚ ਦਾ ਪੀਰ, ਸੱਚ ਬੋਲਿਆ? ਦੋਨੋਂ ਹੱਥ ਜੋੜ ਲਏ ਨਬੀ ਖਾਨ ਅਤੇ ਗੰਨੀ ਖਾਨ ਨੇ, ਕਹਿੰਦੇ ਜਦੋਂ ਸੱਚੇ ਪਾਤਸ਼ਾਹ ਸੱਚ ਦੇ ਦੀਦਾਰ ਹੀ ਹੋ ਜਾਣ, ਆਖੋ ਵਾਹਿਗੁਰੂ, ਸੱਚ ਦੇ ਦਰਸ਼ਨ ਹੀ ਹੋ ਜਾਣ, ਫਿਰ ਕੁੜਿਆਰਾਂ ਲਈ ਸੱਚ ਨੂੰ ਕੁਰਬਾਨ ਨਹੀਂ ਕੀਤਾ ਜਾ ਸਕਦਾ। ਆਖੋ ਵਾਹਿਗੁਰੂ, ਆਪਣੇ ਆਪ ਨੂੰ ਤਾਂ ਕੁਰਬਾਨ ਕੀਤਾ ਜਾ ਸਕਦਾ ਹੈ, ਲੇਕਿਨ ਕੁੜਿਆਰਾਂ ਲਈ ਸੱਚ ਕੁਰਬਾਨ ਨਹੀਂ ਕੀਤਾ ਜਾ ਸਕਦਾ। ਹੁਣ ਦੂਸਰੀ ਤਰਫ ਗੰਗੂ ਬ੍ਰਾਹਮਣ ਕਹਿੰਦਾ ਹੈ ਮੈਂ ਵੀ ਸੱਚ ਬੋਲਦਾ, ਮੇਰੇ ਘਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਮੇਰੇ ਕੋਲ ਨੇ। ਆਖੋ ਭਾਈ, ਆ ਵੇਖੋ ਗੰਗੂ ਵੀ ਕਹੇ ਕਿ ਮੈਂ ਸੱਚ ਬੋਲਦਾ, ਮੇਰੇ ਕੋਲ ਨੇ ਸਾਹਿਬਜ਼ਾਦੇ, ਮੇਰੇ ਕੋਲ ਨੇ ਸਤਿਗੁਰੂ ਦੀ ਮਾਤਾ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਆ ਵੇਖੋ ਕੁੜਿਆਰ ਕੁੜਿਆਰਾਂ ਲਈ ਸੱਚ ਕੁਰਬਾਨ ਕਰਨ ਲੱਗੇ। ਕੁੜਿਆਰ ਨੇ ਹਮੇਸ਼ਾ ਸੱਚ ਨੂੰ ਕੁਰਬਾਨ ਕੀਤਾ, ਆਪਣੇ ਆਪ ਨੂੰ ਬਚਾਇਆ। ਸਚਿਆਰ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਲੇਕਿਨ ਸੱਚ ਨੂੰ ਕੁਰਬਾਨ ਨਹੀਂ ਹੋਣ ਦਿੱਤਾ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਮੈਂ ਆਖਰੀ ਗੱਲ ਇਹ ਕਹਿ ਕੇ ਸ਼ਬਦ ਬੋਲਾਂਗਾ, ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਪਿਆਰ ਨਾਲ ਵਾਹਿਗੁਰੂ। ਸਮਾਂ ਜ਼ਿਆਦਾ ਹੋ ਰਿਹਾ, ਵਿਸ਼ਾ ਤਾਂ ਲੰਬਾ ਹੋ ਰਿਹਾ, ਆਖੋ ਵਾਹਿਗੁਰੂ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰ ਦਿਆਂਗਾ, ਇੱਕ ਸ਼ਬਦ ਬੋਲ ਕੇ। ਗੁਰੂ ਦੇ ਸਿੱਖੋ, 300 ਸਾਲਾਂ ਸ਼ਹੀਦਾਂ ਦੀ ਸ਼ਤਾਬਦੀ ਮਨਾਉਣ ਵਾਲੇ ਹੋ, ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ, ਤੁਸੀਂ ਸਭ ਤੋਂ ਮਹਿੰਗੀ ਧਰਤੀ ਦੇ ਵਾਰਸ ਹੋ, ਆਖੋ ਵਾਹਿਗੁਰੂ। ਸਭ ਤੋਂ ਮਹਿੰਗੀ, ਸੰਸਾਰ ਵਿੱਚ ਸਭ ਤੋਂ ਮਹਿੰਗੀ ਧਰਤੀ ਦੇ ਵਾਰਸ ਤੁਸੀਂ ਹੋ। ਮੇਰੇ ਤੇ ਕਈ ਸਵਾਲ ਕਰਦੇ ਸੀ, ਸਭ ਤੋਂ ਮਹਿੰਗੀ ਕਿਵੇਂ, ਆਖੋ ਵਾਹਿਗੁਰੂ। ਸਾਰੇ ਸੰਸਾਰ 'ਚੋਂ ਇੱਕ ਮਹਿੰਗੀ ਧਰਤੀ ਹੈ, ਸਭ ਤੋਂ ਮਹਿੰਗੀ, ਉਸ ਦੇ ਵਾਰਸ ਤੁਸੀਂ ਹੋ। ਕਿਹੜੀ? ਸੰਸਾਰ ਵਿੱਚ ਲੋਕ ਫੁੱਟਾਂ, ਗੱਜਾਂ, ਮਰਲਿਆਂ, ਵਿਸਿਆਂ ਦੇ ਹਿਸਾਬ ਦੇ ਨਾਲ ਧਰਤੀ ਖਰੀਦਦੇ ਨੇ, ਆਖੋ ਵਾਹਿਗੁਰੂ। ਅੱਜ ਤੱਕ ਸੰਸਾਰ ਵਿੱਚ ਲੋਕ ਧਰਤੀ ਖਰੀਦਦੇ ਆਏ ਨੇ ਗੱਜਾਂ ਦੇ ਹਿਸਾਬ 'ਤੇ, ਮੀਟਰਾਂ ਦੇ ਹਿਸਾਬ 'ਤੇ, ਵਿਸਵਿਆਂ ਦੇ ਹਿਸਾਬ 'ਤੇ, ਮਰਲਿਆਂ ਦੇ ਹਿਸਾਬ 'ਤੇ। ਸਭ ਤੋਂ ਮਹਿੰਗੀ ਧਰਤੀ ਕਿਉਂ? ਇਹਨਾਂ ਨਿੱਕੀਆਂ ਜਿੰਦਾਂ ਜਿਨ੍ਹਾਂ ਨੇ ਮਹਾਨ ਸਾਕੇ ਕੀਤੇ, ਸਾਹਿਬਜ਼ਾਦਾ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾਦੀ, ਇਹਨਾਂ ਦੀ ਦੇਹਾਂ ਦੇ ਸੰਸਕਾਰ ਲਈ ਉਸ ਸਮੇਂ ਮੋਹਰਾਂ ਸੋਨੇ ਦੀਆਂ ਖੜੀਆਂ ਕਰਕੇ ਧਰਤੀ ਖਰੀਦੀ ਗਈ, ਆਖੋ ਵਾਹਿਗੁਰੂ। ਇਤਨੀ ਮਹਿੰਗੀ ਧਰਤੀ ਕੋਈ ਨਹੀਂ, ਆਖੋ ਵਾਹਿਗੁਰੂ। ਕੋਈ ਫੁੱਟਾਂ ਨਾਲ ਖਰੀਦਦਾ, ਕੋਈ ਗੱਜਾਂ 'ਤੇ, ਕੋਈ ਮੀਟਰਾਂ ਨਾਲ, ਪਰ ਆ ਦੇਖੋ ਮਹਾਨ ਸਾਕੇ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਤੁਹਾਨੂੰ ਖੁਸ਼ਹਾਲ ਕਰਨ ਵਾਸਤੇ, ਤੁਹਾਨੂੰ ਖੁਸ਼ੀਆਂ ਦੇਣ ਵਾਸਤੇ, ਕਿਤਨਾ ਪਿਆਰ ਕੀਤਾ ਤੁਹਾਡੇ ਨਾਲ, ਆਪਣੇ ਆਪ ਨੂੰ ਕੁਰਬਾਨ ਕੀਤਾ। ਆਪ ਦੀਵਾਰਾਂ ਵਿੱਚ ਚਿਣੇਗੇ, ਜਿਸ ਵਕਤ ਕਹਿੰਦੇ ਦੀਵਾਰਾਂ ਵਿੱਚ ਚਿਣੇ ਜਾ ਰਹੇ ਸੀ, ਜਿਵੇਂ ਜਿਵੇਂ ਦੀਵਾਰ ਉੱਚੀ ਹੁੰਦੀ ਸੀ ਅਤੇ ਬੋਲਦੇ ਸੀ ਅਸੀਂ ਅੰਸ਼ ਕਿਸ਼ਤੀ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ, ਹੋਰ ਦੀਵਾਰ ਉੱਚੀ ਹੋਣੀ ਅਤੇ ਫਿਰ ਬੋਲਣਾ ਅਸੀਂ ਜਿਗਰ ਦੇ ਟੁਕੜੇ ਹਾਂ, ਸ਼ਹੀਦਾਂ ਦੇ ਸਿਰਤਾਜ ਆਪਣੇ ਦਾਦਾ ਜੀ ਦੇ, ਆਖੋ ਵਾਹਿਗੁਰੂ। ਜਿਵੇਂ ਜਿਵੇਂ ਦੀਵਾਰ ਉੱਚੀ ਹੁੰਦੀ ਸੀ ਫਿਰ ਬੋਲ ਨਿਕਲਦੇ ਸੀ, ਜਿਹੜਾ ਖਾਲਸੇ ਪ੍ਰਤੀ ਇਮਾਨ ਹੈ ਉਹ ਸਾਡੇ ਪ੍ਰਾਣ ਹਨ, ਆਖੋ ਵਾਹਿਗੁਰੂ। ਇਮਾਨ ਕੁਰਬਾਨ ਨਹੀਂ ਹੋ ਸਕਦਾ, ਪ੍ਰਾਣ ਕੁਰਬਾਨ ਹੋ ਸਕਦੇ ਹਨ, ਆਖੋ ਵਾਹਿਗੁਰੂ। ਇਤਨੀ ਮਹਿੰਗੀ ਧਰਤੀ, ਮੈਂ ਕਹਾਂਗਾ ਜਦੋਂ ਜਾਓ ਜਿਉਂਦੇ ਜੀ ਇੱਕ ਤਾਂ ਕੰਮ ਕਰੋ, ਉਸ ਧਰਤੀ ਨੂੰ ਨਮਸਕਾਰ ਤਾਂ ਕਰਕੇ ਆਇਆ ਕਰੋ, ਆਖੋ ਵਾਹਿਗੁਰੂ। ਲੇਕਿਨ ਨਮਸਕਾਰ ਕਰਨ ਲੱਗਿਆਂ ਇੱਕ ਸੰਕਲਪ ਜ਼ਰੂਰ ਲੈਣਾ, ਨਮਸਕਾਰ ਕਰਨੀ ਅਤੇ ਕਹਿਣਾ ਅਸੀਂ ਭੁੱਲੇ ਸੀ, ਭੁੱਲੇ ਰਹੇ, ਭਟਕੇ ਰਹੇ, ਲੇਕਿਨ ਤੁਹਾਨੂੰ ਨਮਸਕਾਰ ਕਰਕੇ ਕਹਿੰਦੇ ਹਾਂ ਪਿਛਲੀਆਂ ਭੁੱਲਾਂ ਮਾਫ ਕਰ ਦਿਓ, ਅਤੇ ਅੱਜ ਤੋਂ ਬਾਅਦ ਬਾਬਾ ਜ਼ੋਰਾਵਰ ਸਿੰਘ ਜੀ ਅਸੀਂ ਤੇਰੇ ਵੀਰ ਬਣਨ ਵਾਸਤੇ ਆਏ ਹਾਂ, ਅਸੀਂ ਤੁਹਾਡੇ ਭਰਾ ਬਣਨ ਵਾਸਤੇ ਆਏ ਹਾਂ, ਆਖੋ ਵਾਹਿਗੁਰੂ। ਅੱਜ ਫਿਰ ਕਹਿ ਦੇਣਾ ਧੰਨ ਧੰਨ ਮਾਤਾ ਗੁਜਰ ਕੌਰ ਜੀ, ਮੇਰੀ ਦਾਦੀ ਜੀ, ਅਸੀਂ ਤੁਹਾਡੇ ਪੋਤੇ ਬਣਨ ਵਾਸਤੇ ਆਏ ਹਾਂ। ਜੇ ਸੱਚਮੁੱਚ ਨਮਸਕਾਰ ਕਰਨੀ ਹੈ ਸੱਚੀ, ਤਾਂ ਮੈਂ ਇੱਕ ਵਾਰੀ ਕਈ ਵਾਰੀ ਸੋਚਦਾ, ਮੈਂ ਪਿੱਛੇ ਵੀ ਕਹਿ ਕੇ ਆਇਆ, ਠੰਡ ਤਾਂ ਬੜੀ ਸੀ, ਮਹੀਨਾ ਵੀ ਠੰਡਾ ਸੀ, ਬਰਫੀਲੀਆਂ ਹਵਾਵਾਂ ਵੀ ਸਨ, ਠੰਡ ਨੇ ਤਾਂ ਕੋਈ ਕਸਰ ਨਹੀਂ ਛੱਡੀ, ਪਰ ਮੈਨੂੰ ਤਾਂ ਇਉਂ ਲੱਗਦਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਦਾਦੀ ਦੀ ਬੁਕਲ ਐਸੀ ਸੀ ਇਹ ਪੋਹ ਦੇ ਮਹੀਨੇ ਦੀ ਠੰਡ ਵੀ ਸ਼ਰਮਾ ਗਈ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਅਤੇ ਜਦੋਂ ਮੈਂ ਇਹ ਗੱਲ ਸੋਚਦਾ ਦਾਦੀ ਦੀ ਬੁਕਲ ਐਸੀ, ਤੁਸੀਂ ਵੀ ਬੈਠੋ ਆਖੋ ਵਾਹਿਗੁਰੂ, ਤੁਸੀਂ ਦੂਰ ਕਿਉਂ ਬੈਠਦੇ ਹੋ, ਦਾਦੀ ਦੀ ਗੋਦ 'ਚ ਕਿਉਂ ਨਹੀਂ ਬੈਠਦੇ, ਦਾਦੀ ਦੀ ਬੁਕਲ ਵਿੱਚ ਕਿਉਂ ਨਹੀਂ ਬੈਠਦੇ। ਮੈਂ ਗੁਰੂ ਦਰਬਾਰ ਯਕੀਨ ਨਾਲ ਕਹਿ ਸਕਦਾ ਜੇ ਹੁਣ ਵੀ ਗੁਰੂ ਵਾਲੇ ਬਣ ਕੇ ਦਾਦੀ ਦੀ ਬੁਕਲ 'ਚ ਆ ਜਾਓ, ਦਾਦੀ ਦੀ ਬੁਕਲ 'ਚ, ਦਾਦੀ ਦੀ ਗੋਦ ਵਿੱਚ ਬੈਠੋ, ਜਿਉਂਦੇ ਜੀ ਤੁਹਾਨੂੰ ਕਦੇ ਵਿਕਾਰਾਂ ਦੀ ਸਰਦੀ ਨਹੀਂ ਲੱਗੇਗੀ, ਮੰਦੀਆਂ ਵਾਸ਼ਨਾਵਾਂ ਦੀ ਕਮਣੀ ਨਹੀਂ ਲੱਗੇਗੀ, ਤੁਹਾਡਾ ਆਚਾਰ ਉੱਚਾ ਹੋਏਗਾ, ਤੁਹਾਡਾ ਕਿਰਦਾਰ ਉੱਚਾ ਹੋਏਗਾ, ਤੁਸੀਂ ਸੱਚਾ ਅਤੇ ਸੁੱਚਾ ਜੀਵਨ ਜੀਓਗੇ, ਤੁਹਾਡੇ ਅੰਦਰ ਕੁੱਟ ਕੁੱਟ ਕੇ ਅਕਾਲ ਪੁਰਖ ਪਰਮਾਤਮਾ ਦਾ ਪਿਆਰ ਭਰਿਆ ਹੋਏਗਾ, ਤੁਸੀਂ ਆਪ ਜੀਓਗੇ ਪਿਆਰ ਵਿੱਚ, ਦੂਜਿਆਂ ਨੂੰ ਪਿਆਰ ਵਿੱਚ ਜਿਉਣਾ ਸਿਖਾ ਦਿਓਗੇ, ਤੁਸੀਂ ਪਰਮਾਤਮਾ ਦੀ ਜੋਤ ਵੇਖੋਗੇ ਅਤੇ ਦੂਸਰਿਆਂ ਨੂੰ ਪਰਮਾਤਮਾ ਦੀ ਜੋਤ ਸਾਰਿਆਂ ਵਿੱਚੋਂ ਦਿਖਾ ਦਿਓਗੇ। ਸੱਚੀ ਗੱਲ ਇਹ ਹੈ, ਸੱਚੀ ਸ਼ਰਧਾਂਜਲੀ ਇਹ ਹੋਏਗੀ ਸਾਹਿਬਜ਼ਾਦਿਆਂ ਨੂੰ। ਆਪਣੇ ਸਰੂਪ ਵੱਲ ਵੇਖੋ, ਜੋ ਨਸ਼ਿਆਂ ਵਿੱਚ ਤੁੱਤ ਜਾਪਦੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਚਾਓ। ਅੱਜ ਸੱਚੀ ਗੱਲ ਹੈ, ਨਸ਼ੇ ਤਰ੍ਹਾਂ ਤਰ੍ਹਾਂ ਦੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੱਚਮੁੱਚ ਕੁਰਾਹੇ ਪਾ ਕੇ ਉਹਨਾਂ ਦਾ ਜੀਵਨ ਬਰਬਾਦ ਕਰ ਰਹੇ ਨੇ। ਜੇ ਅਸੀਂ ਨਾ ਸਮਝ ਸਕੇ, ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਅੰਕਰ ਹੋਏਗਾ, ਸਾਡੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਜਾਏਗੀ, ਨੌਜਵਾਨ ਪੀੜ੍ਹੀ ਕਰਕੇ ਅਸੀਂ ਉੱਠਣ ਜੋਗੇ ਨਹੀਂ ਰਹਾਂਗੇ। ਆਖੋ ਵਾਹਿਗੁਰੂ। ਔਰ ਸਾਹਿਬਜ਼ਾਦਿਆਂ ਦਾ ਸਾਕਾ ਸਨ ਮਨਾਉਣਾ ਹੀ ਇਸ ਲਈ ਚਾਹੀਦਾ ਹੈ। ਤਾਂ ਇੱਕ ਗੱਲ ਅੱਜ ਜਕਾਰਿਆਂ ਦੀ ਗੂੰਜ ਵਿੱਚ ਕਰਕੇ ਜਾਣਾ, ਜਿੱਥੇ ਮੈਂ ਤੁਹਾਨੂੰ ਕਹਿੰਦਾ ਗੁਰੂ ਵਾਲੇ ਬਣੋ, ਮਨ ਦੀ ਸੋਚ ਮਗਰ ਨਾ ਲੱਗੋ, ਗੁਰੂ ਦੀ ਸੋਚ ਅਪਣਾਓ। ਉੱਥੇ ਗੱਲ ਜ਼ਰੂਰ ਕਰਨਾ ਇਹ ਭਰੂਣ ਹੱਤਿਆ ਬਾਰੇ, ਆਖੋ ਵਾਹਿਗੁਰੂ, ਜੋ ਗਰਭ ਵਿੱਚ ਹੀ ਅੱਜ ਬੱਚਿਆਂ ਨੂੰ ਮਾਰ ਦਿੱਤਾ ਜਾ ਰਿਹਾ, ਸ਼੍ਰੀ ਅਕਾਲ ਤਖਤ ਦਾ ਹੁਕਮ ਵੀ ਹੈ। ਅੱਜ ਸਾਰੇ ਸੰਕਲਪ ਕਰਕੇ ਜਾਈਏ, ਇਸ ਬਾਰੇ ਜ਼ਰੂਰ ਪ੍ਰਚਾਰ ਕਰੀਏ ਔਰ ਸਾਵਧਾਨ ਹੋ ਕੇ ਇਹ ਦ੍ਰਿੜ ਕਰੀਏ। ਆਖੋ ਵਾਹਿਗੁਰੂ, ਜੋ ਵੀ ਜੀਵ ਸੰਸਾਰ 'ਤੇ ਆਉਂਦਾ ਇਹ ਪਰਮਾਤਮਾ ਦੀ ਦਾਤ ਹੈ। ਆਖੋ ਵਾਹਿਗੁਰੂ, ਉਸ ਨਾਲ ਪਿਆਰ ਕਰਕੇ ਉਸ ਦੀ ਸੇਵਾ ਸੰਭਾਲ ਕਰੀਏ। ਇਹ ਦਾਸ ਬੇਨਤੀ ਕਰਦਾ ਹੋਇਆ ਅੱਜ ਦੇ ਵਿਸ਼ੇ ਦੀ ਇੱਥੇ ਸਮਾਪਤੀ ਕਰਦਾ। ਵਿਚਾਰ ਕਰਦੇ ਹਾਂ, ਪਿੱਤਰ ਬਾਣੀ ਪੜ੍ਹਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਉਹ ਸ਼ਕਤੀਆਂ ਨੇ ਬਖਸ਼ ਲੈਣਾ। ਅਗੋਂ ਵਾਸਤੇ ਅਰਦਾਸ ਕਨਿਸ਼ਨਾ ਚੀਸ਼ ਨੂੰ ਸਮਤ ਬਖਸ਼ਿਸ਼ ਕਰੇ। ਮੈਂ ਕਹਾਂਗਾ ਨੇਤਰ ਦਾਨ ਵੀ ਕਰੋ। ਕਈ ਐਸੇ ਪ੍ਰਾਣੀ ਨੇ ਜਿਨ੍ਹਾਂ ਨੂੰ ਤੁਹਾਡੇ ਨੇਤਰ ਦਾਨ ਕੀਤੇ ਹੋਏ ਚਾਨਣ ਦੇ ਸਕਦੇ ਨੇ। ਸਾਨੂੰ ਸਿਰਫ ਆਪਣੇ ਲਈ ਨਹੀਂ ਜੂਣਾ ਚਾਹੀਦਾ, ਸਾਰਿਆਂ ਲਈ ਜੂਣਾ ਚਾਹੀਦਾ ਹੈ। ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਅਤੇ ਆਓ ਉਹ ਸੋਚ ਅਪਣਾਈਏ ਜੋ ਸੱਚਮੁੱਚ ਸਰਬੱਤ ਦੇ ਭਲੇ ਲਈ ਹੋਵੇ। ਦਾਸ ਦੀ ਇਤਨੀ ਬੇਨਤੀ ਪ੍ਰਵਾਨ ਕਰੋ ਅਤੇ ਦਾਸ ਨੂੰ ਆਗਿਆ ਬਖਸ਼ਿਸ਼ ਕਰਨਾ ਕਿ ਗੁਰੂ ਪਿਆਰੇ ਮਾਇਆ ਪੀਟ ਕਰਕੇ ਨਾਮਦਾਨ ਬਖਸ਼ੇ, ਜਿੱਥੇ ਯੋਗ ਸਮਝਣਾ ਵਰਤ ਲੈਣਾ। ਦਾਸ ਨੂੰ ਆਗਿਆ ਬਖਸ਼ਿਸ਼ ਕਰੋ, ਕਿਉਂਕਿ ਦਾਸ ਨੇ ਕੱਲ੍ਹ ਦਾਸ ਦੀ ਇੱਕ ਹਾਜ਼ਰੀ ਹੋਰ ਹੈ, ਉਹ ਦਾਸ ਭਰ ਕੇ ਤੁਹਾਡੇ ਕੋਲ ਜਾਏਗਾ। ਸਰਬੱਤ ਦਾ ਭਲਾ ਮੰਗਦਾ ਹੋਇਆ ਦਾਸ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।